सभो वरत हुकम क्या कर है विचारिया।
साहिब सतगुरु सच्चे पातशाह फरमाउंदे ने भाई सब ते वाहिगुरु दा हुकम वरत रिहा है, क्या कर है विचारिया, ए विचारे भाई जीव कर भी की सकदे ने, इन्हां दे वस भी कुछ नहीं है।
आपहो दूजे लग खसम विसारिया।
साहिब सतगुरु सच्चे पातशाह फरमाउंदे ने भाई ए जेड़े मनमुख जीव ने आपहो दूजे लग, इन्हां ने अपने आप ही दूजे पासे लग के खसम विसारिया, अपने मालक अकाल पुरख नूं भुला दिता है।
नानक बिन नावे सब दुख सुख विसारिया।
साहिब सतगुरु सच्चे पातशाह फरमाउंदे ने भाई नाम तो बिना ते सब दुख ही दुख सहेड़ना पैंदा है, ते जिन्हें नाम नूं भुला दिता सुख विसारिया, उसने सुख नूं ते भुला दिता ते दुख नूं उसने धारण कर लिया है।
महला तीजा गुरपुरे हर नाम दिड़ाया तिन विचहों परम चुकाया।
धन गुरु अमरदास महाराज सच्चे पातशाह फिर हुण गुरमुखां दी अवस्था बयान करदे हन। गुरपुरे हर नाम दिड़ाया, जिन्हां नूं पूरे गुरु ने वाहिगुरु दा नाम दृढ़ करवा दिता, तिन विचहों परम चुकाया, उन्हां गुरमुखां ने अपने मन दे विचों परम चुका दिता।
राम नाम हर कीरत गाई कर चानण मग दिखाया।
उन्हां गुरमुखां ने वाहिगुरु दा नाम जपिया ते नाल ही वाहिगुरु दी कीरति सिफसला गायन कीती कर चानण, ते भाई सतगुरु ने उन्हां नूं ज्ञान दा चानण भी बख्शिश कर दिता ते चानण करके मग दिखाया ते उन्हां नूं वाहिगुरु दी प्राप्ति दा रस्ता भी दिखा दिता। आ जिहड़ी सतगुरु दी बाणी है एक चानण है ना, इह गुरबाणी दा चानण बख्शिश करके ते उन्हां नूं वाहिगुरु दी प्राप्ति दा रस्ता की है, भगती। भगती तोख दीन कृपाला गुणे ना कित ही है भिगा, ऐन प्रगट करके रस्ता दिखा दिता।
मैं मार एक लिव लागी अंतर नाम वसाया।
साहिब सतगुरु सच्चे पातशाह फरमाउंदे ने भाई उन्हां गुरमुखां ने हौमै नूं मार दिता ते हौमै नूं मारन करके एक लिव लागी, उन्हां दी एक वाहिगुरु दे चरणां दे विच लिव लागी, अंतर नाम वसाया, और उन्हां ने अपने मन दे अंदर प्रभु दे नाम नूं वसा लिया है।
गुरमती जम जोहे न साकै साचे नाम समाया।
साहिब सतगुरु सच्चे पातशाह फरमाउंदे ने भाई जो गुरमत नूं धारण करके साचे नाम समाया, सच्चे नाम दे विच समा जांदे ने, उन्हां गुरमुखां नूं भाई जम भी नहीं ताड़ सकदे, जम भी कैरी अख नाल उन्हां वाल नहीं तक सकदे।
सब आपे आप वरतै करता जो पावै सो नाए लाया।
साहिब सतगुरु सच्चे पातशाह फरमाउंदे ने सब आपे आप वरतै करता, उह सिरजनहार वाहिगुरु उह सर्व रूप हो के अपने आप ही वरत रिहा है, जो पावै सो नाए लाया, जो पावै जो उसनूं पा गया ते उसनु वाहिगुरु ने नाम दे विच ला लिया।
नानक नाम लए ता जीवै बिन नावे खिन मर जाया।
धन गुरु अमरदास महाराज सच्चे पातशाह फरमाउंदे ने भाई असी ते वाहिगुरु दे नाम नूं लैने हां तां ही जी रहे हां, बिन नावे खिन मर जाया, बिना नाम तो असी खिन दे विच ही मर जाने हां। इहदा मतलब इह है नाम दे नाल हुण इन्ना प्यार हो गया है जिन्ना अमली दा अमल दे नाल मच्छी दा पानी नाल स्नेह हुंदा है। आखां जीवां विसरै मर जाओ, आखण औखा साचा नाओ, ए नाम दे प्यार वाली अवस्था बन गई है।
औड़ी जो मिलिया हर दीवान स्यों सो सबनी दीवाणी मिलिया।
हुण पौड़ी दे अंदर धन गुरु रामदास महाराज सच्चे पातशाह वाहिगुरु दे दरबार दी महिमा करदे हन, जो मिलिया हर दीवान स्यों। गुरमुखो जो उस वाहिगुरु परमेश्वर दे दीवान दे नाल मिल गया है, भाव उस वाहिगुरु दे सचखंड दरबार दे विच जिसने शोभा ते सन्मान नू हासिल कर लिया है सो सबनी दी बाणी मिलिया। वह सारे ही दीवाना दे विच भाव जिन्नियां होर भी सभा ते सोसाइटियां दरबार ने उन्हां सारिआं दे विच ही मिल गया। इहदा मतलब यह है वाहिगुरू का सचखंड दरबार सब तो उच्चा है, जिमें कहिंदे ने हाथी की पैड़ विच सारिया ही पैड़ां आ जांदियां ने। जदों आपां वाहिगुरू के दर दे नाल सांझ पा लईना ते फिर होर जिन्ने भी दीवान ने जिन्ने भी दरबार ने उन्हां सारिआं दे विच ही सत्कार मिलदा है।
जिथे ओह जाए तिथे ओह सुरखरू उसके मुंह डिठे सब पापी तरिया।
साहिब सतगुरु सच्चे पातशाह फरमाउंदे ने भाई जिहड़ा वाहिगुरु दे दर प्रवान हो गया है ओह जिथे भी जांदा है उत्थे ही ओह सुरखरू हुंदा है, भाव ओहदा चेहरा बड़ा प्रसन्न ते ऐन लाल दिखाई दिंदा है। सुरखरू दा अर्थ हुंदा है लाल चेहरा, खुशी दे विच आदमी दा चेहरा लाल हो जांदा है। हजूर कहिंदे ओह जिथे भी जांदा है उत्थे ही ओह सुरखरू हुंदा है, भाव ओहदा चेहरा प्रसन्न हुंदा है, लालियां चढ़ियां हुंदियां ने। उस कै मोहे डिठा सा पापी तरिया, भाई एहो जे महापुरख दे मुँह नू वेख के दर्शन दीदार करके सारे पापी भी तर जांदे हन।
ओस अंतर नाम निधान है नाम परवरिया।
साहिब सतगुरु सच्चे पातशाह फरमाउंदे ने भाई उस गुरमुख प्यारे दे अंदर वाहिगुरु दे नाम दा एक अमोलक खजाना हुंदा है ते नामो परवरिया ते वाहिगुरु दे नाम नू ही ओ परिवार समझदा है। हर नामो माता हर नामो पिता, वो नाम नू ही अपना माता पिता भैन भरा परिवार समझदा है।
नाम पूजी है नाम मन्नी है सब हिरिया।
साहिब सतगुरु सच्चे पातशाह फरमाउंदे ने भाई ओ गुरमुख जन नाउ पूजिया नाम नू ही पूजदा है ते नाम नू ही मनदा है, नाम दा ही सत्कार करदा है। ना ही केलविक सब हिरिया, ते उसने वाहिगुरु दे नाम नू जप के ते सारे ही केलविक दा अर्थ है जेड़े बजर पाप ने वड्डे पाप सन उन्हां नू भी नाश कर लिया।
जिन्नी नाम ध्याया एक मन एक चित से अस्थिर जग रहया।
साहिब सतगुरु सच्चे पातशाह फरमाउंदे ने भाई जिन्ना गुरमुखा ने एक मन एक चित होके वाहिगुरु दे नाम नू ते आया है से अस्थिर जग रहया, वो संसार दे विच भी हमेशा लई स्थिर होके रहे ने। भाव जिहड़े वाहिगुरु दे प्यारे एक मन एक चित होके वाहिगुरु दे नाम नू ते आउंदे ने ਉਹ ਸੰਸਾਰ ਦੇ ਵਿੱਚ ਵੀ ਅਮਰ ਹੋ ਜਾਂਦੇ ਨੇ, ਭਾਵ ਉਹਨਾਂ ਦੇ ਨਾਮ ਨੂੰ ਹਮੇਸ਼ਾ ਲਈ ਯਾਦ ਰੱਖਿਆ ਜਾਂਦਾ। ਜਿਵੇਂ ਕਲਗੀਧਰ ਪਾਤਸ਼ਾਹ ਦੇ ਸਮੇਂ ਵਿਦਵਾਨਾਂ ਦੀ ਸਭਾ ਬੈਠੀ ਸੀ, ਭਗਤ ਕਬੀਰ ਜੀ ਦਾ ਪ੍ਰਸੰਗ ਚੱਲਿਆ ਅਤੇ ਕਲੀਆਂ ਵਾਲੇ ਪਾਤਸ਼ਾਹ ਨੇ ਸਵਾਲ ਕੀਤਾ, ਜਦੋਂ ਭਗਤ ਕਬੀਰ ਜੀ ਸਨ ਉਸ ਵੇਲੇ ਹਿੰਦੁਸਤਾਨ ਦਾ ਬਾਦਸ਼ਾਹ ਕੌਣ ਸੀ? ਵਿਦਵਾਨ ਸੋਚੀ ਪੈ ਗਏ, ਕਿਸੇ ਨੇ ਹਮਾਊਂ ਦਾ ਨਾਮ ਲਿਆ, ਕਿਸੇ ਨੇ ਕਿਸੇ ਹੋਰ ਬਾਦਸ਼ਾਹ ਦਾ ਨਾਮ ਲਿਆ। ਕਲੀਆਂ ਵਾਲੇ ਪਾਤਸ਼ਾਹ ਹੱਸ ਕੇ ਕਹਿਣ ਲੱਗੇ, ਭਲਿਓ ਲੋਕੋ ਦੇਖ ਲਓ ਵਾਹਿਗੁਰੂ ਦੇ ਨਾਮ ਦਾ ਪ੍ਰਤਾਪ, ਲੋਕ ਬਾਦਸ਼ਾਹ ਨੂੰ ਭੁੱਲ ਗਏ ਨੇ ਅਤੇ ਪਰ ਭਗਤ ਕਬੀਰ ਜੀ ਨੂੰ ਬੱਚਾ ਬੱਚਾ ਜਾਣ ਰਿਹਾ ਹੈ। ਇਹ ਨਾਮ ਦਾ ਪ੍ਰਤਾਪ ਹੈ, ਭਗਤੀ ਦਾ ਪ੍ਰਤਾਪ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਵੀ ਜਿਹੜਾ ਵਾਹਿਗੁਰੂ ਦੇ ਨਾਮ ਨੂੰ ਧਿਆਉਂਦਾ ਇੱਕ ਮਨ ਇੱਕ ਚਿੱਤ ਹੋ ਕੇ ਉਹ ਸੰਸਾਰ ਦੇ ਵਿੱਚ ਵੀ ਹਮੇਸ਼ਾ ਲਈ ਸਥਿਰ ਹੋ ਜਾਂਦਾ, ਭਾਵ ਉਸਦੀਆਂ ਯਾਦਗਾਰਾਂ ਬਣ ਜਾਂਦੀਆਂ ਨੇ, ਉਹਦੇ ਨਾਮ ਨੂੰ ਹਮੇਸ਼ਾ ਲਈ ਦੁਨੀਆਂ ਯਾਦ ਰੱਖਦੀ ਹੈ।
ਲੋਕ ਮਹਿਲਾ ਤੀਜਾ ਆਤਮਾ ਦੇਉ ਪੂਜੀ ਹੈ ਗੁਰ ਕੈ ਸਹਿਜ ਸੁਪਾਏ।
ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਫਿਰ ਗੁਰਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਜਿਹੜੇ ਅਸਲੀ ਬ੍ਰਹਮ ਗਿਆਨੀ ਮਹਾਂਪੁਰਖ ਨੇ ਉਹਨਾਂ ਦੀ ਅਵਸਥਾ ਕਿਹੋ ਜਿਹੀ ਹੁੰਦੀ ਉਹਦੇ ਬਾਰੇ ਦੱਸੋ, ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਆਤਮਾ ਦਿਓ ਪੂਜੀਏ, ਵੀ ਉਹ ਆਤਮਾ ਹੀ, ਦਿਓ ਦਾ ਅਰਥ ਹੈ ਪਰਮਾਤਮਾ ਦੀ ਅੰਸ਼ ਹੈ, ਕਹੋ ਕਬੀਰੇ ਰਾਮ ਕੀ ਅੰਸ਼, ਪੂਜੀਏ ਉਹਦੀ ਭਾਈ ਪੂਜਾ ਕਰਨੀ ਚਾਹੀਦੀ ਹੈ। ਗੁਰ ਕੈ ਸਹਿਜ ਸੁਭਾਏ, ਅਤੇ ਮਹਾਰਾਜ ਕਿਵੇਂ ਵਾਹਿਗੁਰੂ ਦੀ ਪੂਜਾ ਕੀਤੀ ਜਾਵੇ? ਗੁਰ ਕੈ ਸਹਿਜ ਸੁਭਾਏ, ਗੁਰੂ ਦੇ ਬਖਸ਼ੇ ਸ਼ਾਂਤ ਸੁਭਾਅ ਨੂੰ ਧਾਰਨ ਕਰਕੇ उस आत्मा नूं परमात्मा स्वरूप करके उहदी पूजा करनी चाहीदी है, अथवा आत्मा दिओ जिहड़ा आत्मा नूं प्रकाशन वाला अकाल पुरख है, सब मैं जोत जोत है सोए तिसदा चानण सब मैं चानण होए, बई उस जागत जोत की पूजा करनी चाहीदी है। गुरु दे बख्शे शांत सुभाव नूं धारण करके वाहिगुरु की पूजा करिया करो।
आत्मे नूं आत्मे दी प्रतीत होए ता कर ही परचा पाए।
साहिब सतगुरु सच्चे पातशाह फरमाउंदे ने भाई गुरमुख की यह अवस्था हुंदी है आत्मे नूं आत्मे दी प्रतीत होए। जिहड़ा आत्मे दा अर्थ है गुरमुखां दा मन है, ओनू जिहड़ा सही आत्मा दा स्वरूप है, मन तू जोत स्वरूप है, अपना मूल पछाण मन हरजी तेरे नाल है गुरमती रंग माण, ओ गुरमुखां दी आत्मा नूं जिहड़ा आत्मा दा भी आत्मा परमात्मा है ओहदी प्रतीत पैदा हो जाती है। तां घर ही परचा पाए ते फिर घर दे विच ही उहनां दा परचा पै जांदा है, भाव गुरमुख जन अंतरमुख अपनी आत्मा नूं वाहिगुरू दे प्रेम दे परचे विच परचा लैंदे हन।
आत्मा अडोल न डोलई गुर कै पाए सो पाए।
साहिब सतगुरु सच्चे पातशाह फरमाउंदे ने भाई गुरमुखां दी आत्मा अडोल हो जांदी है, अहरण मत वेद हथियार न डोली, ओह कदे डोलदी नहीं। गुर कै पाए सुभाए, ओ गुरु दे नाल पाए प्रेम करके ते सह सुभादी अवस्था नूं प्राप्त कर लैंदे हन।
गुर विण सहज न आवई लोभ मैल ना विचों जाए।
साहिब सतगुरु सच्चे पातशाह फरमाउंदे ने भाई गुरु तो बिना जिहड़ी असली सहज अवस्था है चौथे पद में सहज है, आत्मक अडोल अवस्था है, यह कदे भी नहीं प्राप्त हो सकती ते ना ही लोभ दी मैल साडे मन दे विचों जा सकती है।
इन पल हर नाम मन वसै सब अठसठ तीरथ नाए।
धन गुरु अमरदास महाराज सच्चे पातशाह नाम दी महिमा करदे हन, एक खिन ते पल भर भी जदों वाहिगुरु दा नाम मन दे विच वस जांदा है सब अठसठ तीर्थ नाए, मानो सारे अठाठ तीर्थां ते ही इशनान कर लिया, इन्नी पवित्रता इन्नी पाकीजगी हासिल हो जाती है।
सच्चे मैल न लग गई मल लागे दूजे पाए।
साहिब सतगुरु सच्चे पातशाह फरमाउंदे ने भाई जिहड़े सच्चे नाम दे नाल जुड़ गए उन्हां नूं फिर पापां दी विकारां दी मैल भी नहीं लगती, मल लागे दूजे पाए हां उन्हां नूं मैल लगती है जिहड़े वाहिगुरु दे सच्चे नाम नूं छड के होर दूजे पासे प्रेम करदे हन।
धोती मूल न उतरै जे अठसठ तीरथ नाए।
साहिब सतगुरु सच्चे पातशाह फरमाउंदे ने भाई जिहड़ी लोभ दी मैल है, हंकार दी मैल है, पापां दी मैल है, यह धोतियां होया बिलकुल नहीं उतर सकती। जे कोई अठाठ तीर्थां ते भी नहा लवे तां भी यह हंकार दी मैल नहीं उतर सकती, इसे लिए गुरु महाराज कहिंदे वाहिगुरु दे नाम दे नाल ए मैल उतरदी है।
मनमुख कर्म करे अहंकारी सब दुखो दुख कमाए।
जिहड़ा मनमुख बंदा है ओह अहंकारी होके सारे कम करदा है, जे तीर्थां ते इशनान भी करदा है, कोई वर्त भी रखदा है, कोई पुन दान भी करदा है, अहंकार दे विच ही सब कुछ करदा है। मनमुख कर्म करे अहंकारी, मनमुख बंदा अहंकारी होके सारे कम करदा है, सब दुखो दुख कमाए, इसे लिए पाई ओ ते दुख ही दुख नूं कमा रहा है, ओ ते दुख ही दुख नूं सहेड़ रहा है, ओनू कदे भी सुख नहीं प्राप्त हो सकदा।
नानक मैला उजल तां थी है जां सतगुर माहे समाए।
गुरु अमरदास महाराज सच्चे पातशाह फरमाउंदे ने भाई ये जिहड़ा साडा मन मैला है ना, ये तां उज्जल हो सकदा है, तां निर्मल हो सकदा है जां सतगुर माहे समाए, भी जे सतगुरु दे विच समा जावे। सतगुरु की है? आ गुरु दा शब्द बाणी ही साडा गुरु है। जदों साडा मन शब्द विच बाणी दे सिद्धांत विच लीन हो जावेगा ते फिर साडे मन दियां सारियां मैलां दूर हो सकदियां।
महला तीजा ਮਨਮੁਖ ਲੋਕ ਸਮਝਾਈ ਹੈ ਕਦੋ ਸਮਝਾਇਆ ਜਾਏ।
ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਹੁਣ ਮਨਮੁਖਾਂ ਦੀ ਗੱਲ ਅੱਗੇ ਕਰਨ ਲੱਗੇ ਹਨ, ਕਿਉਂਕਿ ਦੁਨੀਆਂ ਵਿੱਚ ਕੁਛ ਇਹੋ ਜਿਹੇ ਵੀ ਲੋਕ ਨੇ ਉਹਨਾਂ ਨੂੰ ਜਿੰਨਾ ਮਰਜ਼ੀ ਸਮਝਾ ਵੀ ਲਵੋ ਪਰ ਫਿਰ ਵੀ ਉਹ ਸਮਝਦੇ ਨਹੀਂ। ਐਸੇ ਲੋਕਾਂ ਦੇ ਬਾਰੇ ਭਗਤ ਕਬੀਰ ਜੀ ਨੇ ਲਿਖਿਆ ਹੈ, ਉਹ ਐਸੇ ਲੋਕ ਨੇ ਬ੍ਰਹਮਾ ਹੁਕੋ ਕਹਿਓ ਨਾ ਮੰਨੇ। ਜੇ ਬ੍ਰਹਮਾ ਵੀ ਆ ਕੇ ਆਪ ਸਮਝਾਵੇ ਤਾਂ ਵੀ ਉਹ ਉਸਦਾ ਕਹਿਣਾ ਨਹੀਂ ਮੰਨਣਗੇ। ਐਸੇ ਲੋਕਾਂ ਬਾਰੇ ਬਾਬਾ ਫਰੀਦ ਜੀ ਨੇ ਲਿਖਿਆ ਹੈ, ਫਰੀਦਾ ਕੂ ਕਹਿੰਦਿਆਂ ਚਾ ਕਹਿੰਦਿਆਂ ਮਤੀ ਦਿੰਦਿਆਂ ਨਿਤ ਜੋ ਸ਼ੈਤਾਨ ਮੰਜਾਇਆ ਸੇ ਕਿਤ ਫੇਰੈ ਚਿਤ। ਵੀ ਜਿਹੜੇ ਸ਼ੈਤਾਨ ਤੋਂ ਪ੍ਰੇਰਿਤ ਲੋਕ ਹੁੰਦੇ ਨੇ ਜਿਨ੍ਹਾਂ ਦੇ ਅੰਦਰ ਸ਼ਰਾਰਤ ਗੁੱਝੀ ਵਸਦੀ, ਉਹ ਕਦੇ ਵੀ ਸਹੀ ਰਸਤੇ ਨੂੰ ਅਖਤਿਆਰ ਨਹੀਂ ਕਰ ਸਕਦੇ। ਚਾਹੇ ਕਿੰਨੇ ਵੀ ਉਹਨਾਂ ਨੂੰ ਉਪਦੇਸ਼ ਦੇ ਲਓ ਤਾਂ ਵੀ ਉਹ ਸਮਝਦੇ ਨਹੀਂ। ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਬੜੀ ਸੁੰਦਰ ਉਦਾਹਰਣ ਦੇ ਕੇ ਸਮਝਾਇਆ ਹੈ, ਭਈ ਵੇਖੋ ਸਰੋਵਰ ਦੇ ਪਾਣੀ ਵਿੱਚ ਕਮਲ ਦਾ ਫੁੱਲ ਵੀ ਹੁੰਦਾ ਹੈ ਔਰ ਉਸ ਫੁੱਲ ਦੀ ਸੁਗੰਧੀ ਬੜੀ ਸੁੰਦਰ ਹੁੰਦੀ ਹੈ। ਉਸੇ ਹੀ ਸਰੋਵਰ ਦੇ ਵਿੱਚ ਡੱਡੂ ਵੀ ਰਹਿੰਦਾ, ਪਰ ਜਿਹੜਾ ਡੱਡੂ ਹੈ ਉਸ ਫੁੱਲ ਦੀ ਸੁਗੰਧੀ ਤੋਂ ਨਾ ਵਾਕਫ ਹੁੰਦਾ, ਉਹ ਜਾਲਾ 'ਤੇ ਖਾਂਦਾ ਔਰ ਛੋਟੇ ਮੋਟੇ ਜੀਵ ਜੰਤੂ ਉੱਥੇ ਬੈਠ ਕੇ ਖਾਈ ਜਾਂਦਾ ਪਰ ਉਹ ਫੁੱਲ ਦੀ ਸੁਗੰਧੀ ਨਹੀਂ ਲੈ ਸਕਦਾ। ਕੁਛ ਐਸੇ ਹੀ ਲੋਕ ਨੇ ਵੀ ਜਿਹੜੇ ਸਤਸੰਗਤ ਵਿੱਚ ਰਹਿ ਕੇ ਮਹਾਂਪੁਰਖਾਂ ਦੇ ਕੋਲ ਵੀ ਰਹਿ ਕੇ ਗੁਰੂ ਘਰਾਂ ਦੇ ਵਿੱਚ ਰਹਿ ਕੇ ਵੀ ਉਹ ਜਾਲਾ ਹੀ ਖਾਈ ਜਾਂਦੇ ਨੇ। ਉਹ ਜਾਲਾ ਕੀ ਹੈ? ਪਦਾਰਥਾਂ ਦਾ। ਗੁਰੂ ਘਰ ਵਿੱਚ ਪਦਾਰਥ ਬੇਅੰਤ ਨੇ, ਬਸ ਉਹਨਾਂ ਨੂੰ ਖਾਣ 'ਤੇ ਚਾਹੇ ਬਿਮਾਰ ਹੀ ਹੋ ਜਾਣ ਪਰ ਖਾਣੋਂ ਨਹੀਂ ਹਟ ਸਕਦੇ, ਸੁਭਾਅ ਜੋ ਬਣ ਜਾਂਦਾ। ਫਿਰ ਇੱਧਰ ਉੱਧਰ ਮਾੜਾ ਮੋਟਾ ਚੋਰੀ ਖਾਣ ਦਾ ਵੀ ਸੁਭਾਅ ਹੁੰਦਾ ਵੀ ਸੰਗਤ ਤੋਂ ਵੱਖਰਾ ਖਾਈਏ, ਇਹ ਡੱਡੂ ਵਾਲੀ ਆਦਤ ਹੈ। ਸਤਿਗੁਰੂ ਮਹਾਰਾਜ ਨੇ ਬਾਣੀ ਵਿੱਚ ਲਿਖਿਆ, ਦਾਦਰ ਤੂੰ ਕਵ ਹੈ ਨਾ ਜਾਨ ਸਿਰੇ, ਪਖਸ ਸਵਾਲ ਬਸਸ ਨਿਰਮਲ ਜਲ ਅੰਮ੍ਰਿਤ ਨਾ ਲੱਖ ਸਿਰੇ। ਬਈ ਤੂੰ ਰਹਿਣਾ ਤਾਂ ਸਤਸੰਗਤ ਰੂਪੀ ਸਰੋਵਰ ਦੇ ਵਿੱਚ ਹੀ ਹੈ ਅਤੇ ਇਹਦੇ ਵਿੱਚ ਕਮਲ ਦਾ ਫੁੱਲ ਹੈ, ਗੁਰੂ ਦਾ ਸ਼ਬਦ ਹੈ, ਗੁਰੂ ਦੀ ਬਾਣੀ ਬੜੀ ਇਹਦੀ ਸੁੰਦਰ ਸੁਗੰਧੀ ਹੈ, ਪਰ ਤੂੰ ਉਹਨੂੰ ਗ੍ਰਹਿਣ ਨਹੀਂ ਕਰਦਾ। ਤੇਰਾ ਸੁਭਾਅ ਹੈ, ਸਵਾਲ ਦਾ ਅਰਥ ਹੈ ਜਾਲਾ ਖਾਣਾ, ਤੂੰ ਪਦਾਰਥਾਂ ਦਾ ਜਾਲਾ ਹੀ ਖਾਂਦਾ, ਮਾਇਆ ਦੀ ਕਾਈ ਖਾਂਦਾ ਰਹਿੰਦਾ ਪਰ ਸ਼ਬਦ ਦੀ ਸੁਗੰਧੀ ਨਹੀਂ ਲੈਂਦਾ, ਗੁਰਬਾਣੀ ਦੀ ਰੋਸ਼ਨੀ ਨਹੀਂ ਲੈਂਦਾ, ਇਹ ਤੇਰੀ ਹਾਲਤ ਬਣੀ ਹੋਈ ਹੈ। ਐਸੇ ਲੋਕਾਂ ਦੀ ਹਾਲਤ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਇੱਥੇ ਸਾਨੂੰ ਸਮਝਾ ਰਹੇ ਹਨ। ਮਨਮੁੱਖ ਲੋਕ ਸਮਝਾਈਏ ਕਦੋਂ ਸਮਝਾਇਆ ਜਾਏ? ਵੀ ਕਿਸੇ ਮਨਮੁੱਖ ਲੋਕ ਨੂੰ, ਮਨਮੁੱਖ ਆਦਮੀ ਨੂੰ ਸਮਝਾਉਣ ਦਾ ਯਤਨ ਕਰੀਏ ਕਦੋਂ ਸਮਝਾਇਆ ਜਾਏ? ਉਹ ਵੀ ਕਦੋਂ ਸਮਝਾਇਆ ਜਾ ਸਕਦਾ? ਭਾਵ ਨਹੀਂ ਸਮਝਾਇਆ ਜਾ ਸਕਦਾ।
ਮਨਮੁੱਖ ਰਲਾਇਆ ਨਾ ਰਲੈ ਪੈ ਕਿਰਤ ਫਿਰਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਹੜਾ ਮਨਮੁੱਖ ਬੰਦਾ ਹੈ ਜੇ ਉਹਨੂੰ ਗੁਰਮੁਖਾਂ ਦੇ ਵਿੱਚ ਰਲਾਈਏ ਉਹ ਰਲ ਨਹੀਂ ਸਕਦਾ, ਪਿਆ ਕਿਰਤ ਫਿਰਾਏ, ਕਿਉਂਕਿ ਉਹਦੇ ਮੱਥੇ 'ਤੇ ਕਿਰਤ ਦਾ ਅਰਥ ਹੈ ਲੇਖੀ ਇਹੋ ਜਿਹਾ ਪਿਆ ਹੋਇਆ, ਉਹ ਸਤਸੰਗਤ ਵਿੱਚ ਆ ਨਹੀਂ ਸਕਦਾ, ਉਹ ਗੁਰਮੁਖਾਂ ਦੇ ਵਿੱਚ ਆ ਨਹੀਂ ਸਕਦਾ ਅਤੇ ਉਹ ਆਪਣੇ ਮਾੜੇ ਕਰਮਾਂ ਦਾ ਸਦਕਾ ਇੱਧਰ ਉੱਧਰ ਹੀ ਫਿਰਦਾ ਰਹਿੰਦਾ ਹੈ।
ਲੇਵ ਤਾਤ ਦੋਇ ਰਾਹ ਹੈ ਹੁਕਮੀ ਕਾਰ ਕਮਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਦੁਨੀਆਂ ਵਿੱਚ ਦੋ ਰਸਤੇ ਨੇ, ਇੱਕ ਲਿਵ ਦਾ ਰਸਤਾ ਹੈ, ਦੂਸਰਾ ਧਾਤ ਦਾ ਰਸਤਾ ਹੈ। ਜਿਹੜੇ ਗੁਰਮੁਖ ਨੇ ਉਹ ਲਿਵ ਦੇ ਰਸਤੇ ਨੂੰ ਅਖਤਿਆਰ ਕਰਦੇ ਨੇ, ਭਾਵ ਇਹ ਉਹ ਇੱਕ ਮਨ ਇੱਕ ਚਿੱਤ ਹੋ ਕੇ ਨਾਮ ਬਾਣੀ ਦੇ ਨਾਲ ਜੁੜਦੇ ਨੇ, ਇਹ ਹੈ ਲਿਵ ਦਾ ਰਸਤਾ। ਅਤੇ ਦੂਸਰਾ ਹੈ ਧਾਤ ਮਾਇਆ ਦਾ ਰਸਤਾ। ਜਿਹੜੇ ਮਨਮੁੱਖ ਲੋਕ ਨੇ ਉਹ ਮਾਇਆ ਦੇ ਪਿੱਛੇ ਰਾਤ ਦਿਨ ਦੌੜੇ ਭੱਜੇ ਫਿਰਦੇ ਨੇ। ਲਿਵ ਤਾਤ ਦੋ ਰਾਹ ਹੈ, ਇਹ ਲਿਵ ਅਤੇ ਤਾਤ ਪਾਈ ਦੋ ਰਸਤੇ ਨੇ। ਲਿਵ ਦਾ ਅਰਥ ਹੈ ਭਗਤੀ ਅਤੇ ਤਾਤ ਦਾ ਅਰਥ ਹੈ ਤ੍ਰਿਸ਼ਨਾ। ਇੱਕ ਭਗਤੀ ਦੇ ਰਸਤੇ 'ਤੇ ਚੱਲਦੇ ਨੇ ਗੁਰਮੁਖ ਜਾਨ ਅਤੇ ਜਿਹੜੇ ਦੁਨੀਆਂ ਦੇ ਲੋਕ ਨੇ ਮਨਮੁੱਖ ਲੋਕ ਨੇ ਉਹ ਤ੍ਰਿਸ਼ਨਾ ਦੇ ਮਗਰ ਦੌੜਦੇ ਨੇ। ਇਹ ਦੋ ਹੀ ਰਾਹ ਨੇ, ਹੁਕਮੀ ਕਾਰ ਕਮਾਏ, ਪਰ ਹਜ਼ੂਰ ਕਹਿੰਦੇ ਦੋਵੇਂ ਵਾਹਿਗੁਰੂ ਦੇ ਹੁਕਮ ਦੇ ਵਿੱਚ ਹੀ ਇਹ ਚੰਗੀ ਮਾੜੀ ਕਿਰਤ ਕਮਾ ਰਹੇ ਹਨ।
ਗੁਰਮੁਖ ਆਪਣਾ ਮਨ ਮਾਰਿਆ ਸ਼ਬਦ ਕਸਵਟੀ ਲਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਗੁਰਮੁਖਾਂ ਨੇ ਤੇ ਆਪਣੇ ਮਨ ਨੂੰ ਮਾਰ ਲਿਆ, ਭਾਵ ਮਨ ਨੂੰ ਕਾਬੂ ਕਰ ਲਿਆ ਹੈ। ਕਿਵੇਂ? ਸ਼ਬਦ ਕਸਵਟੀ ਲਾਏ, ਵੀ ਜਿਹੜੀ ਗੁਰੂ ਸ਼ਬਦ ਦੀ ਕਸਵੱਟੀ ਲਾ ਕੇ, ਕਿਉਂਕਿ ਸਤਿਗੁਰੂ ਦੀ ਬਾਣੀ ਗੁਰੂ ਦਾ ਸ਼ਬਦ ਇੱਕ ਕਸਵੱਟੀ ਹੈ, ਇਹ ਇੱਕ ਪਾਰਸ ਦੀ ਵੱਟੀ ਹੈ। ਤੁਸੀਂ ਆਪਣੇ ਮਨ ਨੂੰ ਸਮਝਾਉਣਾ ਹੋਵੇ, ਮਨ ਲੋਚਿਆ ਬੁਰਿਆਈਆਂ ਗੁਰ ਸ਼ਬਦ ਦੀ ਇਹ ਮਨ ਹੋੜੀ ਹੈ, ਅਤੇ ਫਿਰ ਜਦੋਂ ਮਨ ਸਮਝ ਆਵੇ ਤਾਂ ਫਿਰ ਵੀ ਇਸ ਕਸਵੱਟੀ ਦੇ ਨਾਲ ਹੀ ਪਰਖਣਾ, ਗੁਰਬਾਣੀ ਦੇ ਨਾਲ ਪਰਖਣਾ ਹੈ ਵੀ ਕੀ ਹੁਣ ਸਾਡੇ ਮਨ ਦੇ ਵਿੱਚ ਕਦੇ ਕੋਈ ਪਾਪ, ਕੋਈ ਵਿਕਾਰ, ਕੋਈ ਹੋਰ ਮਾੜਾ ਫੁਰਨਾ ਤਾਂ ਨਹੀਂ ਉੱਠਦਾ। ਅਤੇ ਜਦੋਂ ਸਮਝ ਲਓ ਵੀ ਮਾੜਾ ਫੁਰਨਾ ਨਹੀਂ ਉੱਠਦਾ, ਤਾਂ ਫਿਰ ਸਮਝ ਲਓ ਸਾਡਾ ਮਨ ਮਰ ਗਿਆ ਹੈ। ਗੁਰਮੁਖ ਆਪਣਾ ਮਨ ਮਾਰਿਆ, ਗੁਰਮੁਖਾਂ ਨੇ ਇਉਂ ਆਪਣੇ ਮਨ ਨੂੰ ਮਾਰ ਲਿਆ ਹੈ, ਸ਼ਬਦ ਕਸਵੱਟੀ ਲਾਏ ਤੇ ਫਿਰ ਗੁਰਬਾਣੀ ਦੀ ਕਸਵੱਟੀ ਤੇ ਲਾ ਕੇ ਇਸ ਨੂੰ ਪਰਖਦੇ ਹਨ।
ਮਨ ਹੀ ਨਾਲ ਝਗੜਾ, ਮਨ ਹੀ ਨਾਲ ਸਾਥ, ਮਨ ਹੀ ਮੰਝ ਸਮਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਗੁਰਮੁਖਾਂ ਦਾ ਮਨ ਦੇ ਨਾਲ ਹੀ ਝਗੜਾ ਹੁੰਦਾ। ਜਦੋਂ ਮਨ ਬੁਰਿਆਈਆਂ ਨੂੰ ਲੋਚਦਾ ਹੈ ਤੇ ਗੁਰਮੁਖ ਆਪਣੇ ਮਨ ਦੇ ਨਾਲ ਹੀ ਝਗੜਾ ਕਰਦੇ ਨੇ, ਮਨ ਨੂੰ ਮਾੜੇ ਪਾਸੇ ਤੋਂ ਵਰਜਦੇ ਨੇ। ਤੇ ਮਨ ਹੀ ਨਾਲ ਸਾਥ, ਤੇ ਮਨ ਦੇ ਨਾਲ ਹੀ ਉਹਨਾਂ ਦੀ ਸਾਥ ਦਾ ਅਰਥ ਹੈ ਮਿੱਤਰਤਾ ਹੁੰਦੀ ਹੈ। ਝਗੜਾ ਵੀ ਉਹਨਾਂ ਦਾ ਮਨ ਦੇ ਨਾਲ ਹੀ ਹੁੰਦਾ ਹੈ ਤੇ ਦੋਸਤੀ ਵੀ ਮਨ ਦੇ ਨਾਲ ਹੀ ਹੁੰਦੀ ਹੈ। ਜਦੋਂ ਮਨ ਮਾੜੇ ਪਾਸੇ ਜਾਂਦਾ ਉਸ ਵੇਲੇ ਝਗੜਾ ਕਰਦੇ ਨੇ, ਤੇ ਜਦੋਂ ਮਨ ਚੰਗੇ ਪਾਸੇ ਲੱਗ ਜਾਂਦਾ ਤੇ ਫਿਰ ਮਨ ਦੇ ਨਾਲ ਉਹ ਸਾਥ ਵੀ ਨਿਭਾਉਂਦੇ ਨੇ। ਮਨ ਹੀ ਮੰਝ ਸਮਾਏ, ਤੇ ਇਹ ਜਿਹੜਾ ਸ਼ੁੱਧ ਮਨ ਹੈ, ਤੇ ਫਿਰ ਜਦੋਂ ਇਹ ਮਨ ਸ਼ੁੱਧ ਹੋ ਜਾਂਦਾ ਤੇ ਗੁਰਮੁਖ ਇਸ ਮਨ ਦੇ ਮੰਝ ਅੰਦਰ ਹੀ ਪਰਮਾਤਮਾ ਵਸ ਰਿਹਾ ਹੈ। ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ, ਤੇ ਫਿਰ ਗੁਰਮੁਖ ਇਸ ਮਨ ਦੇ ਅੰਦਰ ਹੀ ਜਿਹੜੀ ਇਸ ਦੀ ਵਾਸਤਵ ਆਤਮਕ ਜੋਤ ਹੈ ਉਹਦੇ ਵਿੱਚ ਲੀਨ ਹੋ ਜਾਂਦੇ ਹਨ।
ਮਨ ਜੋ ਇੱਛੈ ਸੋ ਲਹੈ, ਸੱਚੈ ਸ਼ਬਦ ਸੁਭਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਇਹ ਜਿਹੜਾ ਮਨ ਹੈ ਵੀ ਜਦੋਂ ਸ਼ਬਦ ਦੇ ਨਾਲ ਜੁੜ ਜਾਂਦਾ ਹੈ ਨਾ, ਸੱਚਾ ਸ਼ਬਦ ਸੁਭਾਏ, ਜਦੋਂ ਇਹ ਮਨ ਗੁਰੂ ਦੇ ਸੱਚੇ ਸ਼ਬਦ ਦੁਆਰਾ ਸਹਿਜ ਸੁਭਾਅ ਦੀ ਅਵਸਥਾ ਨੂੰ ਪ੍ਰਾਪਤ ਕਰ ਲੈਂਦਾ ਹੈ, ਤੇ ਇਹ ਮਨ ਫਿਰ ਜੋ ਵੀ ਇੱਛਾ ਕਰੇ ਉਹੀ ਕੁਝ ਪ੍ਰਾਪਤ ਕਰ ਲੈਂਦਾ ਹੈ।
ਅੰਮ੍ਰਿਤ ਨਾਮ ਸਦ ਪੁੰਚੀ ਹੈ, ਗੁਰਮੁਖ ਕਾਰ ਕਮਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਦੋਂ ਇਹ ਮਨ ਸਮਝ ਜਾਂਦਾ ਹੈ, ਮਨ ਅਸਮਝ ਸਾਧ ਸੰਗ ਪਤੀਆਂ ਨਾ, ਅੰਮ੍ਰਿਤ ਨਾਮ ਸਾਧ ਪਹੁੰਚੀ ਹੈ, ਫਿਰ ਇਹ ਹਮੇਸ਼ਾ ਲਈ ਵਾਹਿਗੁਰੂ ਦੇ ਅੰਮ੍ਰਿਤ ਰੂਪ ਨਾਮ ਨੂੰ ਪਹੁੰਚਿਆ ਦਾ ਅਰਥ ਹੈ ਉਹ ਛਕਦਾ ਹੈ, ਅੰਮ੍ਰਿਤ ਰੂਪ ਨਾਮ ਭੋਜਨ ਦਾ ਆਨੰਦ ਮਾਣਦਾ ਹੈ, ਤੇ ਗੁਰਮੁਖ ਕਾਰ ਕਮਾਏ ਤੇ ਗੁਰੂ ਦੇ ਸਨਮੁਖ ਹੋ ਕੇ ਸੇਵਾ ਸਿਮਰਨ ਭਗਤੀ ਦੀ ਕਾਰ ਕਰਦਾ ਹੈ।
ਵਿਣ ਮੰਨੈ ਜੇ ਹੋਰੀ ਨਾਲ ਲੁਝਣਾ, ਜਾਸੀ ਜਨਮ ਗਵਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਗੁਰਮੁਖ ਇਸ ਗੱਲ ਨੂੰ ਸਮਝਦੇ ਨੇ, ਵਿਣ ਮੰਨੈ ਜੇ ਹੋਰੀ ਨਾਲ ਲੁਝਣਾ, ਅਸਲੀ ਸਾਡਾ ਮਨ ਹੀ ਵੱਡਾ ਦੁਸ਼ਮਣ ਹੈ, ਇਸ ਮਨ ਨੂੰ ਛੱਡ ਕੇ ਜਿਹੜਾ ਅਸੀਂ ਹੋਰ ਲੋਕਾਂ ਦੇ ਨਾਲ ਐਵੇਂ ਜਾ ਕੇ ਝਗੜਾ ਪਾਉਂਦੇ ਹਾਂ, ਐਵੇਂ ਜਾ ਕੇ ਉਹਨਾਂ ਦੇ ਨਾਲ ਕਲੇਸ਼ ਖੜਾ ਕਰਦੇ ਹਾਂ, ਕੋਈ ਨਾ ਕੋਈ ਪੰਗਾ ਲੈਂਦੇ ਹਾਂ, ਜਾਸੀ ਜਨਮ ਗਵਾਏ। ਹਜ਼ੂਰ ਕਹਿੰਦੇ ਉਹ ਤਾਂ ਆਪਣੇ ਮਨੁੱਖਾ ਜਨਮ ਨੂੰ ਵਿਅਰਥ ਗਵਾ ਕੇ ਜਾਣਦਾ, ਅਸੀਂ ਇਹ ਇੱਕ ਬਹਾਨਾ ਕੱਢ ਰਹੇ ਹਾਂ, ਕਿਉਂਕਿ ਸਾਡਾ ਮਨ ਹੀ ਵੱਡਾ ਦੁਸ਼ਮਣ ਹੈ। ਤੁਸੀਂ ਆਪਣੇ ਮਨ ਦੇ ਨਾਲ ਹੀ ਲੜਾਈ ਕਰੋ, ਜਦੋਂ ਮਨ ਬੁਰੇ ਫੁਰਨੇ ਉਠਾਉਂਦਾ ਉਹਨਾਂ ਤੋਂ ਮਨ ਨੂੰ ਰੋਕੋ। ਗੁਰਮੁਖ ਇਸ ਗੱਲ ਨੂੰ ਜਾਣਦੇ ਨੇ ਵੀ ਮਨ ਤੋਂ ਬਿਨਾਂ ਜਿਹੜਾ ਕਿਸੇ ਹੋਰ ਦੇ ਨਾਲ ਲੜਾਈ ਝਗੜਾ ਕਰਨਾ ਉਹ ਤੇ ਆਪਣੇ ਜਨਮ ਨੂੰ ਵਿਅਰਥ ਗਵਾ ਕੇ ਜਾਣ ਵਾਲੀ ਗੱਲ ਹੈ।
ਮਨਮੁਖੀ ਮਨ ਹੱਠ ਹਾਰਿਆ, ਕੂੜ ਕੁਸਤ ਕਮਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਪਾਏ ਮਨ ਗੁਰਮੁਖਾਂ ਨੇ ਤੇ ਆਪਣੇ ਮਨ ਨੂੰ ਮਾਰ ਲਿਆ, ਪਰ ਉਹਨਾਂ ਦੇ ਮੁਕਾਬਲੇ ਤੇ ਮਨਮੁਖੀ ਮਨ ਹੱਠ ਹਾਰਿਆ। ਜਿਹੜੇ ਮਨਮੁਖ ਲੋਕ ਨੇ ਉਹਨਾਂ ਦੇ ਮਨ ਦੇ ਹੱਠ ਕਰਕੇ ਹੀ ਹਾਰਿਆ, ਤੇ ਆਪਣੇ ਮਨ ਦੇ ਸਾਹਮਣੇ ਹਾਰ ਕਬੂਲ ਕਰ ਲਈ ਹੈ, ਉਹ ਮਨ ਨੂੰ ਜਿੱਤ ਨਹੀਂ ਸਕੇ, ਉਹਨਾਂ ਨੇ ਮਨ ਦੇ ਸਾਹਮਣੇ ਹਾਰ ਕਬੂਲ ਕੀਤੀ ਹੈ। ਕੂੜ ਕਸਤ ਕਮਾਏ, ਉਹ ਫਿਰ ਝੂਠ ਵੀ ਬੋਲਦੇ ਨੇ, ਤੇ ਝੂਠ ਬੋਲ ਕੇ ਕੁਸਤ ਦਾ ਅਰਥ ਹੈ ਉਹ ਖੋਟਾ ਹੱਠ ਵੀ ਕਰਦੇ ਨੇ। ਇੱਕ ਤਾਂ ਹੁੰਦਾ ਨਾ ਝੂਠ ਬੋਲਣਾ, ਤੇ ਫਿਰ ਝੂਠ ਬੋਲ ਕੇ ਮੁੜ ਕੇ ਉਹਦੇ ਉੱਤੇ ਹੱਠ ਵੀ ਕਰਦੇ ਨੇ, ਆਪਣੇ ਝੂਠ ਨੂੰ ਸਹੀ ਸਿੱਧ ਕਰਨ ਦਾ ਯਤਨ ਕਰਦੇ ਹਨ।
ਗੁਰ ਪ੍ਰਸਾਦੀ ਮਨ ਜਿਣੈ ਹਰ ਸੇਤੀ ਲਿਵ ਲਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਉਹਨਾਂ ਮਨਮੁੱਖਾਂ ਦੇ ਮੁਕਾਬਲੇ ਤੇ ਜਿਹੜੇ ਗੁਰਮੁਖ ਨੇ ਗੁਰਪ੍ਰਸਾਦੀ ਮਨ ਜਿਣਾ, ਉਹ ਗੁਰੂ ਦੀ ਕਿਰਪਾ ਦੇ ਪਾਤਰ ਹੋ ਕੇ ਸੇਵਾ ਸਿਮਰਨ ਨਾਮ ਬਾਣੀ ਦਾ ਅਭਿਆਸ ਕਰਦੇ ਨੇ, ਇਸ ਤਰ੍ਹਾਂ ਉਹ ਆਪਣੇ ਮਨ ਨੂੰ ਜਿੱਤ ਲੈਂਦੇ ਨੇ, ਹਰ ਸੇਤੀ ਲਿਵ ਲਾਏ ਅਤੇ ਹਮੇਸ਼ਾ ਵਾਹਿਗੁਰੂ ਪਰਮੇਸ਼ਰ ਦੇ ਨਾਲ ਆਪਣੀ ਚਿੱਤ ਬਿਰਤੀ ਨੂੰ ਜੋੜੀ ਰੱਖਦੇ ਹਨ।
ਨਾਨਕ ਗੁਰਮੁਖ ਸੱਚ ਕਮਾਵੇ ਮਨਮੁਖ ਆਵੇ ਜਾਏ।
ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਹੜਾ ਗੁਰਮੁਖ ਹੈ ਉਹ ਤੇ ਸੱਚ ਨੂੰ ਕਮਾਉਂਦਾ, ਉਹ ਤੇ ਹਰ ਵੇਲੇ ਸੱਚੇ ਨਾਮ ਦੀ ਟੇਕ ਰੱਖਦਾ ਤੇ ਸੱਚੇ ਨਾਮ ਨੂੰ ਹੀ ਜਪਦਾ ਰਹਿੰਦਾ। ਮਨਮੁਖ ਆਵੇ ਜਾਏ ਤੇ ਜਿਹੜਾ ਮਨਮੁਖ ਬੰਦਾ ਝੂਠ ਦੇ ਨਾਲ ਲੱਗਿਆ ਹੋਇਆ ਹਮੇਸ਼ਾ ਲਈ ਹੋਰ ਜੂਨਾਂ ਦੇ ਵਿੱਚ ਆਉਂਦਾ ਜਾਂਦਾ ਰਹਿੰਦਾ ਹੈ।
ਪੌੜੀ ਹਰ ਕੇ ਸੰਤ ਸੁਣੋ ਜਨ ਪਾਈ ਹਰ ਸਤਿਗੁਰ ਕੀ ਇੱਕ ਸਾਖੀ।
ਹੁਣ ਪੌੜੀ ਦੇ ਅੰਦਰ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਉਪਦੇਸ਼ ਦਿੰਦੇ ਹਨ, ਹਰ ਕੇ ਸੰਤ ਸੁਣੋ ਜਨ ਪਾਈ। ਐ ਵਾਹਿਗੁਰੂ ਦੇ ਪਿਆਰੇ ਸੰਤ ਜਨੋ ਤੇ ਸਾਡੇ ਭਾਈ ਜਨੋ, ਸੁਣੋ ਜੋ ਕੁਝ ਅਸੀਂ ਤੁਹਾਨੂੰ ਕਹਿ ਰਹੇ ਹਾਂ। ਹਰ ਸਤਿਗੁਰ ਕੀ ਇੱਕ ਸਾਖੀ, ਕਿਹੜੀ ਚੀਜ਼ ਨੂੰ ਸੁਣਨਾ ਹੈ? ਵੀ ਪਰਮੇਸ਼ਰ ਰੂਪ ਸਤਿਗੁਰੂ ਦੀ ਜਿਹੜੀ ਇੱਕ ਸਿੱਖਿਆ ਹੈ ਨਾ, ਮਤ ਵਿੱਚ ਰਤਨ ਜਵਾਹਰ ਮਾਣਕ ਜੇ ਇੱਕ ਗੁਰ ਕੀ ਸਿੱਖ ਸੁਣੀ, ਜਿਹੜੀ ਉਹ ਗੁਰੂ ਦੀ ਸਾਖੀ ਸਿੱਖਿਆ ਹੈ, ਵੀ ਉਹਨੂੰ ਧਿਆਨ ਦੇ ਨਾਲ ਸੁਣੋ ਵੀ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਕੀ ਕਹਿੰਦੇ ਨੇ। ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਪਲਕੇ ਉੱਠ ਹਰ ਨਾਮ ਤੇ ਆਵੇ, ਉੱਦਮ ਕਰੇ ਪਲਕੇ ਪ੍ਰਭਾਤੀ ਇਸ਼ਨਾਨ ਕਰੇ ਅੰਮ੍ਰਿਤ ਸਰਨ ਆਵੇ। ਇਹ ਜਿਹੜੀ ਗੁਰੂ ਦੀ ਸਿੱਖਿਆ ਹੈ ਨਾ, ਇਹਨੂੰ ਧਿਆਨ ਦੇ ਨਾਲ ਸੁਣਨਾ ਚਾਹੀਦਾ, ਇਹਦੇ ਉੱਤੇ ਅਮਲ ਵੀ ਕਰਨਾ ਚਾਹੀਦਾ ਹੈ।
ਜਿਸ ਤੁਰ ਭਾਗ ਹੋਵੇ ਮੁਖ ਮਸਤਕ ਤਿੰਨ ਜਨ ਲੈ ਹਿਰਦੈ ਰਾਖੀ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਸ ਤੇ ਮੁਖ ਮਸਤਕ ਤੇ ਧੁਰ ਤੋਂ ਵਾਹਿਗੁਰੂ ਨੇ ਚੰਗਾ ਭਾਗ ਲਿਖਿਆ ਹੁੰਦਾ ਹੈ, ਤਿੰਨ ਜਨ ਲੈ ਹਿਰਦੈ ਰਾਖੀ, ਉਸ ਗੁਰਮੁਖ ਪਿਆਰੇ ਨੇ ਜਿਹੜੀ ਗੁਰੂ ਦੀ ਸਾਖੀ ਸਿੱਖਿਆ ਹੈ ਉਹਨੂੰ ਲੈ ਕੇ ਭਾਵ ਉਹਨੂੰ ਧਾਰਨ ਕਰਕੇ ਆਪਣੇ ਹਿਰਦੇ ਵਿੱਚ ਰੱਖਿਆ ਹੈ।
ਅੰਮ੍ਰਿਤ ਕਥਾ ਸ੍ਰੇਸ਼ਟ ਉਤਮ ਗੁਰਬਚਨੀ ਸਹਿਜੇ ਚਾਖੀ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਆਹ ਜਿਹੜੀ ਅੰਮ੍ਰਿਤ ਰੂਪ ਵਾਹਿਗੁਰੂ ਪਰਮੇਸ਼ਰ ਦੀ ਕਥਾ ਹੈ, ਇਹੀ ਸਭ ਤੋਂ ਸ੍ਰੇਸ਼ਟ ਹੈ, ਇਹੀ ਸਭ ਤੋਂ ਉੱਤਮ ਹੈ, ਕਿਉਂਕਿ ਸਤਿਗੁਰੂ ਦੇ ਬਚਨ ਨੇ ਸਭ ਤੇ ਉੱਤਮ ਹਰ ਕੀ ਕਥਾ, ਨਾਮ ਸੁਣ ਦਰ ਦੁੱਖ ਲੱਥਾ, ਸਭ ਸਹਿ ਉੱਪਰ ਗੁਰ ਸ਼ਬਦ ਵਿਚਾਰ, ਹਰ ਅੰਮ੍ਰਿਤ ਕਥਾ ਸ੍ਰੇਸ਼ਟ ਉੱਤਮ। ਜਿਹੜੀ ਗੁਰਬਾਣੀ ਦੀ ਅੰਮ੍ਰਿਤ ਰੂਪ ਕਥਾ ਹੈ, ਇਹ ਉਸ ਵਾਹਿਗੁਰੂ ਪਰਮੇਸ਼ਰ ਦਾ ਨਿਰਣਾ ਕਰਦੀ ਹੈ, ਇਹ ਸਭ ਤੋਂ ਸ੍ਰੇਸ਼ਟ ਤੇ ਉੱਤਮ ਕਥਾ ਹੈ। ਗੁਰਬਚਨੀ ਸਹਿਜੇ ਚਾਖੀ, ਹਜ਼ੂਰ ਕਹਿੰਦੇ ਨੇ ਗੁਰੂ ਦੇ ਬਚਨਾਂ ਦੁਆਰਾ ਜਿਹੜੇ ਗੁਰਮੁਖ ਸਿੱਖ ਸਨ ਉਹਨਾਂ ਨੇ ਇਸ ਗੁਰਬਾਣੀ ਦੀ ਵਾਹਿਗੁਰੂ ਦੀ ਅਕਥ ਕਥਾ ਦੇ ਰਸ ਨੂੰ ਸਹਿਜੇ ਹੀ ਚਖਣਾ ਕੀਤਾ ਹੈ, ਭਾਵ ਇਸ ਨੂੰ ਚਖਿਆ ਹੈ, ਇਸ ਨੂੰ ਪਹੁੰਚਿਆ ਹੈ।
ਤੈਂ ਭਇਆ ਪ੍ਰਗਾਸ ਮਿਟਿਆ ਅੰਧਿਆਰਾ ਜਿਉਂ ਸੂਰਜ ਰਹਿਣ ਕਿਰਾਖੀ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਹੜੇ ਗੁਰਸਿੱਖ ਮਾਈ ਭਾਈ ਗੁਰੂ ਦੀ ਸਿੱਖਿਆ ਨੂੰ ਸੁਣ ਕੇ ਤੇ ਗੁਰੂ ਦੇ ਬਚਨਾਂ ਦੁਆਰਾ ਅੰਮ੍ਰਿਤ ਕਥਾ ਦਾ ਆਨੰਦ ਮਾਣਦੇ ਹਨ, ਤੇ ਜਿੱਥੇ ਅੰਮ੍ਰਿਤ ਕਥਾ ਵਸ ਜਾਂਦੀ ਤੈਂ ਭਇਆ ਪ੍ਰਗਾਸ ਮਿਟਿਆ ਅੰਧਿਆਰਾ, ਉੱਥੇ ਦੈਵੀ ਗਿਆਨ ਦਾ ਗੁਰੂ ਸ਼ਬਦ ਦਾ ਪ੍ਰਕਾਸ਼ ਹੋ ਜਾਂਦਾ ਹੈ, ਤੇ ਅਗਿਆਨ ਦਾ ਭਰਮ ਦਾ ਮੋਹ ਮਾਇਆ ਦਾ ਹਨੇਰਾ ਵੀ ਮਿਟ ਜਾਂਦਾ। ਕਿਵੇਂ? ਜਿਉਂ ਸੂਰਜ ਰਹਿਣ ਕਰਾਖੀ, ਵੀ ਜਿਵੇਂ ਸੂਰਜ ਚੜ੍ਹਨ ਤੋਂ ਰਹਿਣ ਕਰਾਖੀ ਜਿਹੜੀ ਰਾਤ ਉਹ ਕਰਾਖੀ ਖਿੱਚੀ ਜਾਂਦੀ ਹੈ, ਸੂਰਜ ਦੇ ਚੜ੍ਹਨ ਤੋਂ ਰਾਤ ਨਾਸ ਹੋ ਜਾਂਦੀ ਹੈ, ਇਸੇ ਤਰ੍ਹਾਂ ਜਿੱਥੇ ਗੁਰੂ ਦੇ ਗਿਆਨ ਦਾ ਦੀਵਾ ਪ੍ਰਕਾਸ਼ਮਾਨ ਹੋ ਜਾਂਦਾ ਹੈ ਉੱਥੇ ਅਗਿਆਨ ਦਾ ਹਨੇਰਾ ਮਿਟ ਜਾਂਦਾ ਹੈ।
ਅਦਿਸ਼ਟ ਅਗੋਚਰ ਅਲਖ ਨਿਰੰਜਨ ਸੋ ਦੇਖਿਆ ਗੁਰਮੁਖ ਆਖੀ।
ਸਾਹਿਬ ਸਤਿਗੁਰੂ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਅੰਤਲੀ ਪੰਕਤੀ ਵਿੱਚ ਫਰਮਾਉਂਦੇ ਨੇ, ਗੁਰਮੁਖੋ ਉਹ ਵਾਹਿਗੁਰੂ ਆਦ੍ਰਿਸ਼ ਸੀ, ਇਹਨਾਂ ਅੱਖਾਂ ਦੇ ਨਾਲ ਰੱਬ ਨਹੀਂ ਦਿਸਦਾ, ਅਤੇ ਅਗੋਚਰ ਉਹ ਇੰਦਰੀਆਂ ਦੇ ਵੀ ਆਵਿਸ਼ੇ ਸੀ, ਅਲਖ ਉਹ ਬੁੱਧੀ ਕਰਕੇ ਵੀ ਲਖਣ ਤੋਂ ਰਹਿਤ ਸੀ, ਅਤੇ ਨਿਰੰਜਨ ਉਹ ਵਾਹਿਗੁਰੂ ਨਿਰੰਜਨ ਦਾ ਅਰਥ ਹੈ ਮਾਇਆ ਰੂਪੀ ਅੰਜਨ ਕੱਜਲ ਤੋਂ ਰਹਿਤ ਭਾਵ ਸ਼ੁੱਧ ਸਰੂਪ ਸੀ, ਜਿਸ ਨੂੰ ਅਦ੍ਰਿਸ਼ਟ ਮੰਨਿਆ ਜਾਂਦਾ ਸੀ, ਜਿਸ ਨੂੰ ਅਗੋਚਰ ਇੰਦਰੀਆਂ ਦੇ ਵੀ ਆਵਿਸ਼ੇ ਸਮਝਿਆ ਜਾਂਦਾ ਸੀ, ਜਿਸ ਨੂੰ ਬੁੱਧੀ ਕਰਕੇ ਵੀ ਅਗਮ ਅਗਾਧ ਸਮਝਿਆ ਜਾਂਦਾ ਸੀ ਅਤੇ ਜਿਹੜਾ ਮਾਇਆ ਰੂਪੀ ਕਾਲਸ ਤੋਂ ਵੀ ਰਹਿਤ ਸੀ। ਸੋ ਦੇਖਿਆ ਗੁਰਮੁਖ ਆਖੀ, ਹਜ਼ੂਰ ਕਹਿੰਦੇ ਭਾਈ ਉਹਨੂੰ ਗੁਰਮੁਖਾਂ ਨੇ ਆਪਣੀ ਅੱਖੀਂ ਦੇਖ ਲਿਆ। ਇਹਦਾ ਮਤਲਬ ਇਹ ਹੈ ਜਿਨ੍ਹਾਂ 'ਤੇ ਗੁਰੂ ਦੀ ਬਖਸ਼ਿਸ਼ ਹੋ ਜਾਂਦੀ ਹੈ ਅਤੇ ਫਿਰ ਉਹ ਉਸ ਵਾਹਿਗੁਰੂ ਪਰਮੇਸ਼ਰ ਨੂੰ ਆਪਣੀਆਂ ਅੱਖਾਂ ਦੇ ਨਾਲ ਵੀ ਵੇਖ ਲੈਂਦੇ ਨੇ। ਕਿਉਂਕਿ ਬਹੁਤੇ ਧਰਮਾਂ ਦਾ, ਧਰਮ ਗ੍ਰੰਥਾਂ ਦਾ, ਮਹਾਂਪੁਰਖਾਂ ਦਾ, ਰਹਿਬਰਾਂ ਦਾ ਇਹ ਖਿਆਲ ਹੈ ਵੀ ਵਾਹਿਗੁਰੂ ਪਰਮੇਸ਼ਰ ਉਹ ਗੁਪਤ ਇੱਕ ਸ਼ਕਤੀ ਹੈ ਅਤੇ ਉਸਨੂੰ ਆਪਾਂ ਸਮਾਧੀ ਵਿੱਚ ਬੈਠ ਕੇ ਹੀ ਅਨੁਭਵ ਕਰ ਸਕਦੇ ਹਾਂ। ਪਰ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਠੀਕ ਹੈ ਇਹ ਵੀ ਗੱਲ, ਪਰ ਜਦੋਂ ਵਾਹਿਗੁਰੂ ਦੀ ਕਿਰਪਾ ਹੋ ਜਾਵੇ ਤਾਂ ਫਿਰ ਉਹ ਸਮਾਧੀ ਵਿੱਚ ਵੀ ਅੰਦਰ ਵੀ ਦਿਸ ਪੈਂਦਾ ਅਤੇ ਬਾਹਰ ਵੀ ਦਿਸ ਪੈਂਦਾ। ਸੋ ਅੰਤਰ ਸੋ ਬਾਹਰ ਅਨੰਤ ਘੱਟ ਘੱਟ ਵਿਆਪ ਰਹਿਆ ਭਗਵੰਤ, ਸਮਾਧੀ ਵਿੱਚ ਹੀ ਦੇਖਣਾ ਇਹ ਵੀ ਇੱਕ ਪਹਿਲੀ ਅਵਸਥਾ ਹੈ। ਪਰ ਹਜ਼ੂਰ ਕਹਿੰਦੇ ਫਿਰ ਉਸਨੂੰ ਬਾਹਰ ਵੀ ਦੇਖਣਾ ਚਾਹੀਦਾ, ਇਹ ਅਸਲੀ ਬ੍ਰਹਮ ਗਿਆਨ ਦੀ ਅਵਸਥਾ ਹੈ ਜੋ ਬਾਹਰ ਵੀ ਉਸੇ ਨੂੰ ਦੇਖਣਾ। ਜੇਤਾ ਸੁਣਨਾ ਤੇਤਾ ਨਾਮ, ਜੇਤਾ ਪੇਖਣ ਤੇਤਾ ਧਿਆਨ, ਜਦੋਂ ਬਾਹਰ ਵੀ ਕਿਸੇ ਪਾਸੇ ਦ੍ਰਿਸ਼ਟੀ ਜਾਵੇ ਤਾਂ ਫਿਰ ਉੱਥੇ ਵਾਹਿਗੁਰੂ ਤੋਂ ਸਿਵਾਏ ਹੋਰ ਕੁਝ ਵੀ ਨਾ ਦਿਸੇ। ਦੋਏ ਦੋਏ ਲੋਚਨ ਪੇਖਾ ਹੂੰ ਹਰ ਬਿਨ ਔਰ ਨਾ ਦੇਖਾ, ਨੈਣ ਰਹੇ ਰੰਗ ਲਾਈ ਅਬ ਬੇਗਲ ਕਹਿਣ ਨਾ ਜਾਈ। ਇਉਂ ਭਾਈ ਉਹਨਾਂ ਗੁਰਮੁਖਾਂ ਨੇ ਉਸ ਵਾਹਿਗੁਰੂ ਨੂੰ ਆਪਣੇ ਅੱਖੀਂ ਵੀ ਦੇਖ ਲਿਆ, ਪ੍ਰਤੱਖ ਵੀ ਉਸਦੇ ਦਰਸ਼ਨ ਦੀਦਾਰੇ ਕਰ ਲਏ। ਨਾਨਕ ਕਾ ਪਾਤਸ਼ਾਹੋ ਦਿਸਿਆ ਜ਼ਹਿਰ, ਉਹ ਸਮਾਧੀ ਵਿੱਚ ਹੀ ਨਹੀਂ ਦਿਸਦਾ ਅਤੇ ਫਿਰ ਜਾਗਰਤ ਅਵਸਥਾ ਵਿੱਚ ਵੀ ਉਸਦੇ ਦੀਦਾਰ ਹੋਣ ਲੱਗ ਜਾਂਦੇ ਨੇ। ਜਦੋਂ ਪੂਰਨ ਬ੍ਰਹਮ ਗਿਆਨ ਦੀ ਅਵਸਥਾ ਪ੍ਰਾਪਤ ਹੋ ਜਾਵੇ ਫਿਰ ਇਹ ਦ੍ਰਿਸ਼ਟੀ ਬਣਦੀ, ਇਹੋ ਵਿਸ ਸੰਸਾਰ ਤੁਮ ਦੇਖਦੇ, ਇਹੋ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ। ਪਰ ਇਹ ਅਵਸਥਾ ਗੁਰੂ ਦੀ ਕਿਰਪਾ ਨਾਲ ਹੀ ਮਿਲਦੀ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਅਪਾਰ ਮਿਹਰ ਕੀਤੀ, ਸਾਨੂੰ ਪਾਵਨ ਪਵਿੱਤਰ ਉਪਦੇਸ਼ ਬਖਸ਼ੇ ਨੇ, ਆਪਾਂ ਸੁਣਿਆ, ਇਹਨਾਂ ਨੂੰ ਮਨ ਵਿੱਚ ਵਸਾਈਏ, ਇਹਦੇ ਨਾਲ ਜੀਵਨ ਦੀ ਸਫਲਤਾ ਹੋਵੇਗੀ। ਸਭ ਸੰਗਤਾਂ ਦਾ ਹਾਰਦਿਕ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ।
ਤਹਿ ਭਇਆ ਪ੍ਰਗਾਸ ਮਿਟਿਆ ਅੰਧਿਆਰਾ, ਜਿਉ ਸੂਰਜ ਰਹਿਣ ਕਿਰਾਖੀ, ਅਦਿਸ਼ਟ ਅਗੋਚਰ ਅਲਖ ਨਿਰੰਜਨ, ਸੋ ਦੇਖਿਆ ਗੁਰਮੁਖ ਆਖੀ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।